ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾਜ਼ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣੀਏ। ਪਿਆਰੇ ਬੱਚੋ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਬਾਈਬਲ ਕਹਾਣੀ ਤੁਹਾਡੀ ਖਿਦਮਤ 'ਚ ਪੇਸ਼ ਕੀਤੀ ਜਾਏ। ਸੋ ਬੱਚੋ, ਅੱਜ ਮੈਂ ਤੁਹਾਨੂੰ ਬਾਈਬਲ ਮੁਕੱਦਸ 'ਚੋਂ ਇਹ ਦੱਸਾਂਗੀ ਕਿ ਯਿਸੂ ਮਸੀਹ ਨੇ ਸਾਨੂੰ ਇਹ ਕਿਹਾ ਹੈ ਕਿ ਅਸੀਂ ਨਮਕ ਦੀ ਤਰ੍ਹਾਂ ਬਣੀਏ, ਤਾਂ ਕਿ ਲੋਕ ਸਾਨੂੰ ਵੇਖ ਕੇ ਇਹ ਜਾਣਨ ਕਿ ਅਸੀਂ ਯਿਸੂ ਮਸੀਹ ਦੇ ਪੈਰੋਕਾਰ ਹਾਂ। ਅਗਰ ਅਸੀਂ ਬਾਈਬਲ ਮੁਕੱਦਸ ਚੋਂ ਮੱਤੀ ਰਸੂਲ ਦੀ ਅੰਜੀਲ ਇਹਦੇ 5ਵੇਂ ਬਾਪ ਦੀ 13ਵੀਂ ਆਇਤ ਤੋਂ ਲੈ ਕੇ 16ਵੀਂ ਆਇਤ ਤੱਕ ਪੜ੍ਹੀਏ ਤੇ ਇੱਥੇ ਇਹ ਲਿਖਿਆ ਹੈ ਕਿ ਤੁਸੀਂ ਜ਼ਮੀਨ ਦੇ ਨਮਕ ਹੋ, ਲੇਕਿਨ ਅਗਰ ਨਮਕ ਦਾ ਮਜ਼ਾ ਜਾਂਦਾ ਰਹੇ ਤੇ ਉਹ ਕਿਸ ਚੀਜ਼ ਨਾਲ ਨਮਕੀਨ ਕੀਤਾ ਜਾਏਗਾ? ਫਿਰ ਉਹ ਕਿਸੇ ਕੰਮ ਦਾ ਨਹੀਂ ਸਵਾਏ ਇਹਦੇ ਕਿ ਬਾਹਰ ਸੁੱਟ ਦਿੱਤਾ ਜਾਏ ਤੇ ਲੋਕਾਂ ਦੇ ਪੈਰਾਂ ਦੇ ਥੱਲੇ ਰੌਂਦਿਆ ਜਾਏ। ਤੁਸੀਂ ਦੁਨੀਆਂ ਦੇ ਨੂਰ ਹੋ, ਜਿਹੜਾ ਸ਼ਹਿਰ ਪਹਾੜ ਤੇ ਵੇ ਉਹ ਛੁੱਪ ਨਹੀਂ ਸਕਦਾ ਤੇ ਚਿਰਾਗ ਜਲਾ ਕੇ ਪੈਮਾਨੇ ਦੇ ਥੱਲੇ ਨਹੀਂ ਰੱਖਿਆ ਜਾਂਦਾ, ਬਲਕਿ ਅਸੀਂ ਉਹਨੂੰ ਚਿਰਾਗਦਾਨ 'ਚ ਰੱਖਦੇ ਹਾਂ ਤੇ ਫਿਰ ਉਹਦੇ ਨਾਲ ਘਰ ਦੇ ਸਾਰੇ ਲੋਕਾਂ ਨੂੰ ਰੋਸ਼ਨੀ ਪਹੁੰਚ ਦਈਏ। ਇਸੇ ਤਰ੍ਹਾਂ ਤੁਹਾਡੀ ਰੋਸ਼ਨੀ ਆਦਮੀਆਂ ਦੇ ਸਾਹਮਣੇ ਚਮਕੇ ਤਾਂ ਕਿ ਉਹ ਤੁਹਾਡੇ ਨੇਕ ਕੰਮਾਂ ਤੋਂ ਵੇਖ ਕੇ ਤੁਹਾਨੂੰ ਬਾਪ ਦੀ ਜਿਹੜਾ ਆਸਮਾਨ 'ਤੇ ਵੇ ਤਮਜੀਦ ਕਰਨ। ਪਿਆਰੇ ਬੱਚੋ, ਅਸੀਂ ਵੇਖਦੇ ਹਾਂ ਕਿ ਬਾਈਬਲ ਮੁਕੱਦਸ ਦੀਆਂ ਇਹ ਖੂਬਸੂਰਤ ਆਇਤਾਂ ਸਾਨੂੰ ਇਸ ਗੱਲ ਦੀ ਤਾਲੀਮ ਦਿੰਦੀਆਂ ਨੇ ਕਿ ਯਿਸੂ ਮਸੀਹ ਨੇ ਸਾਨੂੰ ਇਹ ਫਰਮਾਇਆ ਹੈ ਕਿ ਅਸੀਂ ਨਮਕ ਦੀ ਤਰ੍ਹਾਂ ਬਣੀਏ ਤਾਂ ਕਿ ਲੋਕ ਸਾਨੂੰ ਵੇਖ ਕੇ ਸਾਡੇ ਬਾਪ ਦੀ ਜਿਹੜਾ ਆਸਮਾਨ 'ਤੇ ਵੇ ਉਹਦੀ ਤਮਜੀਦ ਕਰਨ। ਪਿਆਰੇ ਬੱਚੋ, ਜਦੋਂ ਯਿਸੂ ਮਸੀਹ ਇਸ ਦੁਨੀਆਂ 'ਚ ਸਨ ਤੇ ਉਹ ਲੋਕਾਂ ਨੂੰ ਖੁਦਾਵੰਦ ਦੀ ਬਾਦਸ਼ਾਹੀ ਦੀ ਖੁਸ਼ਖਬਰੀ ਸੁਣਾਉਣ ਦੇ ਨਾਲ ਨਾਲ ਆਪਣੇ ਸ਼ਾਗਿਰਦਾਂ ਨੂੰ ਵੀ ਸਿਖਾਉਣ ਦੇ ਲਈ ਵਕਤ ਕੱਢ ਲੈਂਦੇ ਸਨ। ਯਿਸੂ ਮਸੀਹ ਦੇ ਖਾਸ 12 ਦੋਸਤਾਂ ਦੇ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਸਨ ਜਿਹੜੇ ਯਿਸੂ ਮਸੀਹ 'ਤੇ ਈਮਾਨ ਲਿਆਏ ਸਨ ਤੇ ਉਹਨਾਂ ਦੀ ਫਰਮਾ ਬਰਦਾਰੀ ਕਰਦੇ ਸਨ। ਯਿਸੂ ਮਸੀਹ ਉਹਨਾਂ ਨੂੰ ਇਹ ਦੱਸਦੇ ਸਨ ਕਿ ਮੇਰੇ ਪੈਰੋਕਾਰ ਬਣਨ ਦੇ ਲਈ ਤੁਹਾਨੂੰ ਕਿਸ ਤਰ੍ਹਾਂ ਦੀ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ। ਲੋਕ ਯਿਸੂ ਮਸੀਹ ਦੀਆਂ ਗੱਲਾਂ ਨੂੰ ਬੜੇ ਗੌਰ ਤੇ ਤਵੱਜਾ ਨਾਲ ਸੁਣਦੇ ਸਨ। ਪਿਆਰੇ ਬੱਚੋ, ਉਹਨਾਂ ਲੋਕਾਂ 'ਚ ਕਈ ਕਿਸਮ ਦੇ ਲੋਕ ਸ਼ਾਮਿਲ ਹੁੰਦੇ ਸਨ, ਔਰਤਾਂ ਵੀ, ਮਾਹੀਗੀਰ ਵੀ, ਦੁਕਾਨਦਾਰ, ਕਾਰੀਗਰ, ਸੌਦਾਗਰ ਤੇ ਮਹਿਸੂਲ ਲੈਣ ਵਾਲੇ ਵੀ ਸ਼ਾਮਿਲ ਹੁੰਦੇ ਸਨ ਤੇ ਫਿਰ ਲੜਕੇ ਤੇ ਲੜਕੀਆਂ ਵੀ ਮੌਜੂਦ ਹੁੰਦੀਆਂ ਸਨ। ਛੋਟੇ ਛੋਟੇ ਬੱਚੇ ਵੀ ਯਿਸੂ ਮਸੀਹ ਦੀਆਂ ਗੱਲਾਂ ਨੂੰ ਬੜੇ ਗੌਰ ਨਾਲ ਸੁਣਦੇ ਸਨ। ਸੋ ਯਿਸੂ ਮਸੀਹ ਇੱਕ ਦਿਨ ਉਹਨਾਂ ਸਾਰਿਆਂ ਨੂੰ ਇਹ ਕਹਿਣ ਲੱਗੇ ਕਿ ਜਦੋਂ ਤੁਸੀਂ ਮੇਰੇ ਪੈਰੋਕਾਰ ਬਣ ਜਾਂਦੇ ਹੋ ਤੇ ਫਿਰ ਤੁਸੀਂ ਜਿੱਥੇ ਕਿਤੇ ਵੀ ਹੋਵੋ ਮੇਰੀ ਖਿਦਮਤ ਕਰ ਸਕਦੇ ਹੋ। ਤੁਸੀਂ ਜਿੱਥੇ ਰਹਿੰਦੇ ਹੋਵੋ, ਜਿੱਥੇ ਮੁਲਾਜ਼ਮਤ ਕਰਦੇ ਹੋ ਜਾਂ ਕਾਰੋਬਾਰ ਕਰਦੇ ਹੋਵੋ, ਗਰਜ਼ ਹਰ ਜਗ੍ਹਾ ਤੇ ਮੇਰੀ ਖਿਦਮਤ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਨਮਕ ਦੀ ਮਾਨਦ ਹੋਵੋਗੇ, ਕਿਉਂਕਿ ਨਮਕ ਨਾਲ ਚੀਜ਼ਾਂ ਨੂੰ ਮਜ਼ੇਦਾਰ ਬਣਾਇਆ ਜਾਂਦਾ ਹੈ। ਸੋ ਅਗਰ ਤੁਸੀਂ ਦੁਨੀਆਂ ਦੇ ਸਭ ਤੋਂ ਕਿਸੇ ਛੋਟੇ ਕੋਨੇ 'ਚ ਵੀ ਰਹਿੰਦੇ ਹੋ, ਤੁਸੀਂ ਉਹਨੂੰ ਤਾਜ਼ਾ ਤੇ ਸਿਹਤ ਬਖਸ਼ ਰੱਖ ਸਕਦੇ ਹੋ। ਪਿਆਰੇ ਬੱਚੋ, ਯਿਸੂ ਮਸੀਹ ਉਹਨਾਂ ਨੂੰ ਇਹ ਦੱਸਦੇ ਕਿ ਅਗਰ ਤੁਸੀਂ ਖੁਦਾ ਬਾਪ ਨਾਲ ਮੁਹੱਬਤ ਰੱਖਦੇ ਹੋ ਤੇ ਫਿਰ ਦਿਆਨਦਾਰ, ਇਨਸਾਫ ਪ੍ਰਸਤ ਤੇ ਮਿਹਨਤੀ ਬਣੋ, ਜ਼ਰੂਰਤਮੰਦਾਂ ਦੀ ਮਦਦ ਕਰੋ। ਅਗਰ ਕਿਸੇ ਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ ਤੇ ਉਹਦੀ ਮਦਦ ਕਰੋ। ਅਗਰ ਕੋਈ ਮੁਹਤਾਜ ਤੁਹਾਡੇ ਕੋਲੋਂ ਕਿਸੇ ਚੀਜ਼ ਦੇ ਲਈ ਦਰਖਾਸਤ ਕਰ ਰਿਹਾ ਹੈ ਤੇ ਅਗਰ ਤੁਸੀਂ ਉਹਦੀ ਮਦਦ ਕਰ ਸਕਦੇ ਹੋ ਤੇ ਉਹਦੀ ਮਦਦ ਜ਼ਰੂਰ ਕਰੋ। ਪਿਆਰੇ ਬੱਚੋ, ਯਾਦ ਰੱਖੋ ਕਿ ਨਮਕ ਖਾਣੇ ਨੂੰ ਜ਼ਾਇਕਾ ਦਿੰਦਾ ਹੈ। ਸੋ ਸਾਨੂੰ ਖੁਦਾਵੰਦ ਯਿਸੂ ਮਸੀਹ ਨੇ ਇਹ ਤਾਲੀਮ ਦਿੱਤੀ ਹੈ ਕਿ ਅਸੀਂ ਵੀ ਇਸ ਦੁਨੀਆਂ 'ਚ ਰਹਿ ਕੇ ਖੁਦਾ ਬਾਪ ਦੀ ਮੁਹੱਬਤ ਨੂੰ ਦੂਸਰਿਆਂ ਤੱਕ ਪਹੁੰਚਾਈਏ, ਆਪਣੀ ਜ਼ਿੰਦਗੀ 'ਚੋਂ ਉਹਨਾਂ ਦਾ ਜਲਾਲ ਜ਼ਾਹਿਰ ਕਰੀਏ। ਪਿਆਰੇ ਬੱਚੋ, ਯਿਸੂ ਮਸੀਹ ਨੇ ਇਹ ਫਰਮਾਇਆ ਕਿ ਤੁਹਾਡੀਆਂ ਗੱਲਾਂ ਤੇ ਕੰਮਾਂ ਤੋਂ ਲੋਕ ਤੁਹਾਨੂੰ ਇਹ ਜਾਣਨ ਕਿ ਤੁਸੀਂ ਮੇਰੇ ਪੈਰੋਕਾਰ ਹੋ। ਯਿਸੂ ਮਸੀਹ ਨੇ ਫਿਰ ਇਹ ਵੀ ਕਿਹਾ ਕਿ ਉਸ ਸ਼ਹਿਰ ਦੀ ਤਰਫ ਨਜ਼ਰਾਂ ਉਠਾਓ ਜਿਹੜਾ ਸਾਹਮਣੇ ਪਹਾੜ ਤੇ ਬਣਿਆ ਹੈ। ਇਹ ਆਪਣੇ ਆਪ ਨੂੰ ਛੁਪਾਉਣ ਦੀ ਕੋਸ਼ਿਸ਼ ਨਹੀਂ ਕਰਦਾ, ਬਲਕਿ ਹਰ ਕੋਈ ਉਹਨੂੰ ਵੇਖ ਸਕਦਾ ਹੈ। ਇਸ ਲਈ ਮੇਰੇ ਪੈਰੋਕਾਰਾਂ ਨੂੰ ਵੀ ਦੂਸਰਿਆਂ ਤੋਂ ਅਲੱਗ ਤੇ ਫਰਕ ਨਜ਼ਰ ਆਉਣਾ ਚਾਹੀਦਾ ਹੈ, ਤਾਂ ਕਿ ਸਭ ਲੋਕ ਇਹ ਜਾਣ ਲੈਣ ਕਿ ਤੁਸੀਂ ਮੈਨੂੰ ਪਾ ਲਿਆ ਹੈ। ਯਿਸੂ ਮਸੀਹ ਨੇ ਇਹ ਫਰਮਾਇਆ ਕਿ ਮੈਂ ਸਾਰੀ ਦੁਨੀਆਂ ਦਾ ਨੂਰ ਹਾਂ, ਅਗਰ ਤੁਸੀਂ ਮੈਨੂੰ ਪਾ ਲਵੋ ਤੇ ਤੁਸੀਂ ਵੀ ਚਿਰਾਗ ਦੀ ਤਰ੍ਹਾਂ ਚਮਕੋਗੇ, ਦੂਸਰਿਆਂ ਦੀ ਮਦਦ ਕਰੋਗੇ, ਉਹਨਾਂ ਨਾਲ ਮੁਹੱਬਤ ਰੱਖੋਗੇ ਤੇ ਉਹਨਾਂ ਦੀ ਤਸੱਲੀ ਦਾ ਬਾਇਸ ਹੋਵੋਗੇ। ਪਿਆਰੇ ਬੱਚੋ, ਇਸ ਤਾਰੀਖ ਤੇ ਬੁਰਾਈ ਨਾਲ ਭਰੀ ਹੋਈ ਦੁਨੀਆਂ 'ਚ ਸੱਚੇ ਪੈਰੋਕਾਰ ਨਮਕ ਤੇ ਨੂਰ ਦੀ ਮਾਨਦ ਨੇ। ਸੋ ਅਗਰ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ 'ਚੋਂ ਖੁਦਾਵੰਦ ਦਾ ਜਲਾਲ ਜ਼ਾਹਿਰ ਹੋਏ, ਸਾਨੂੰ ਵੇਖ ਕੇ ਲੋਕ ਆਸਮਾਨੀ ਬਾਪ ਦੀ ਤਮਜੀਦ ਕਰਨ, ਤੇ ਫਿਰ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ 'ਚ ਮੁਹੱਬਤ ਪੈਦਾ ਕਰੀਏ, ਇੱਕ ਦੂਸਰੇ ਨਾਲ ਮੁਹੱਬਤ ਕਰੀਏ ਤੇ ਐਸੀ ਜ਼ਿੰਦਗੀ ਗੁਜ਼ਾਰੀਏ ਜਿਹਨੂੰ ਵੇਖ ਕੇ ਦੂਸਰੇ ਲੋਕ ਸਾਡੇ ਤੋਂ ਅੱਛਾ ਨਮੂਨਾ ਹਾਸਿਲ ਕਰ ਸਕਣ। ਸੋ ਬੱਚਿਓ, ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਅੱਜ ਦੀ ਬਾਈਬਲ ਕਹਾਣੀ ਪਸੰਦ ਆਈ ਹੋਏਗੀ ਤੇ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਨੂੰ ਤੌਫੀਕ ਦੇਣ ਕਿ ਤੁਸੀਂ ਵੀ ਅੱਜ ਦੀਆਂ ਗੱਲਾਂ ਤੇ ਅਮਲ ਕਰ ਸਕੋ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ایڈوینٹسٹ ورلڈ ریڈیو ضرور سنو۔ سامعین، بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923107679 62۔ نمبر ایک بار پھر نوٹ کر لیں 00923101767962۔ ایڈوینٹسٹ ورلڈ ریڈیو والو پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے۔ تے اج تواڈے لئی پیغام خدا دے خادم عظمت ایمینول پیش کرنگے۔ تے آؤ اپنے دلاں نوں تیار کریے تے خدا دے کلام نوں سنیے۔
یسوع مسیح دے ناں وچ سارے ساتھیاں نوں سلام۔ ساتھیو، میں مسیح یسوع وچ تواڈا خادم عظمت ایمینول کلام مقدس دے نال تواڈی خدمت وچ حاضر ہاں۔ تے ساتھیو، میں خدا تعالی دا شکر ادا کرنا وا کہ اج میں تانوں ایک بار پھر خداوند دا کلام سنا سکنا۔ ساتھیو، اج اسی بائبل مقدس چوں اس گل نوں سکھاں گے تے اس گل نوں جاناں گے کہ سبت دا دن کیوں بنایا گیا ہے، کہ اس مقصد دے لئی خدا نے اس دن نوں قائم کیتا ہے۔ ساتھیو، جویں کہ اسی اس گل تو واقف ہاں، بائبل مقدس ا گل بیان کردی ہے کہ خدا نے ستویں دن نوں برکت دتی ہے تے اینوں مقدس ٹھہرایا ہے۔ بائبل مقدس دے پرانے عہد نامے وچ پیدائش دی کتاب، جڑی کہ بائبل مقدس دی پہلی کتاب ہے، ایہدے دو باب دی تین آیت وچ اے گل بیان کیتی گئی ہے کہ خدا نے ستویں دن نوں برکت دتی تے اینوں مقدس ٹھہرایا، کیونکہ ایہدے وچ خدا ساری کائنات توں جنوں انہیں پیدا کیتا تے بنایا فارغ ہویا۔ سو اس حوالے توں ا گل صاف ظاہر ہوندی ہے کہ ستویں دن نوں خدا نے برکت دتی ہے تے اس دن نوں انہیں مقدس ٹھہرایا ہے۔ تے ساتھیو، ستواں دن ہی سبت دا دن ہے، جویں کہ اسی خروج دی کتاب دے 20 باب دی 10 آیت وچ آ گل پڑھنے ہاں، پر ستواں دن خداوند تیرے خدا دا سبت ہے۔ سو بائبل مقدس ا گل بیان کردی ہے کہ ستواں دن سبت دا دن ہے تے سبت دا دن خدا دا دن ہے۔ ਤੇ ਸਾਥੀਓ, ਜਦੋਂ ਅਸੀਂ ਬਾਈਬਲ ਮੁਕੱਦਸ ਦਾ ਗਹਿਰਾਈ ਦੇ ਨਾਲ ਮੁਤਾਲਾ ਕਰਨੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਜਿਹੜਾ ਹਫ਼ਤੇ ਦਾ ਦਿਨ ਨੇ ਉਹ ਹੀ ਸਬਤ ਦਾ ਦਿਨ ਨੇ ਜਿਹੜਾ ਕਿ ਖੁਦਾ ਦਾ ਦਿਨ ਨੇ। ਸੋ ਇੱਥੇ ਯਕੀਨਨ ਆ ਸਵਾਲ ਪੈਦਾ ਹੁੰਦਾ ਹੈ ਕਿ ਖੁਦਾ ਨੇ ਇਸ ਦਿਨ ਨੂੰ ਕਿਸ ਮਕਸਦ ਦੇ ਲਈ ਬਣਾਇਆ ਹੈ, ਇਸ ਦਿਨ ਦਾ ਕੀ ਮਕਸਦ ਪਾਇਆ ਜਾਂਦਾ ਹੈ ਤੇ ਕਿਉਂ ਖੁਦਾਵੰਦ ਨੇ ਆਪਣੀ ਸ਼ਰੀਅਤ ਵਿੱਚ ਆਪਣੇ ਹੁਕਮਾਂ ਵਿੱਚ ਸਬਤ ਦੇ ਬਾਰੇ ਫਰਮਾਇਆ ਹੈ। ਜਿਵੇਂ ਕਿ ਅਸੀਂ ਖਰੂਸ਼ ਦੀ ਕਿਤਾਬ ਦੇ 20 ਬਾਬ ਦੇ 8 ਆਇਤ ਵਿੱਚ ਆ ਪੜ੍ਹਨੇ ਆ, ਖੁਦਾ ਦਾ ਹੁਕਮ ਹੈ ਕਿ ਤੂੰ ਯਾਦ ਕਰਕੇ ਸਬਤ ਦੇ ਦਿਨ ਨੂੰ ਪਾਕ ਮੰਨੇ। ਸਾਥੀਓ, ਜਦੋਂ ਅਸੀਂ ਯੋਹੰਨਾ ਦੀ ਅੰਜੀਲ ਦੇ 5 ਬਾਬ ਦੀ 11ਵੀਂ ਆਇਤ ਪੜ੍ਹਨੇ ਆ, ਉਸ ਵੇਲੇ ਅਸੀਂ ਇੱਕ ਐਸੇ ਸ਼ਖਸ ਦੇ ਬਾਰੇ ਪੜ੍ਹਨੇ ਆ ਜਿਹਨੂੰ ਯਿਸੂ ਮਸੀਹ ਨੇ ਸ਼ਿਫਾ ਦਿੱਤੀ। ਜਦੋਂ ਉਹ ਸ਼ਖਸ ਸ਼ਿਫਾ ਪਾ ਗਿਆ, ਉਸ ਵੇਲੇ ਉਹ ਯਿਸੂ ਮਸੀਹ ਦੇ ਕਹਿਣ ਦੇ ਮੁਤਾਬਿਕ, ਯਿਸੂ ਮਸੀਹ ਦੇ ਕਲਾਮ ਦੇ ਮੁਤਾਬਿਕ, ਜਿਵੇਂ ਯਿਸੂ ਮਸੀਹ ਨੇ ਉਹਨੂੰ ਫਰਮਾਇਆ, ਉਹਨੇ ਉਂਝ ਹੀ ਕੀਤਾ। ਯੋਹੰਨਾ ਦੀ ਅੰਜੀਲ ਦੇ 5 ਬਾਬ ਦੀ 11ਵੀਂ ਆਇਤ ਵਿੱਚ ਲਿਖਿਆ ਹੈ ਕਿ ਉਸ ਸ਼ਖਸ ਨੇ ਆ ਗੱਲ ਕਹੀ ਕਿ ਜਿਹਨੇ ਮੈਨੂੰ ਸ਼ਿਫਾ ਬਖਸ਼ੀ ਏ, ਉਹਨੇ ਹੀ ਮੈਨੂੰ ਫਰਮਾਇਆ ਹੈ ਕਿ ਆਪਣੀ ਚਾਰਪਾਈ ਉਠਾ ਕੇ ਚੱਲ ਫਿਰ। ਸਾਥੀ, ਖੁਦਾਵੰਦ ਯਿਸੂ ਮਸੀਹ ਨੇ ਸਬਤ ਦੇ ਦਿਨ ਇੱਕ ਮਫਲੂਜ ਸ਼ਖਸ ਨੂੰ ਸ਼ਿਫਾ ਦਿੱਤੀ। ਤੇ ਜਦੋਂ ਯਿਸੂ ਮਸੀਹ ਨੇ ਉਸ ਮਫਲੂਜ ਸ਼ਖਸ ਨੂੰ ਸ਼ਿਫਾ ਦਿੱਤੀ, ਉਸ ਵੇਲੇ ਯਿਸੂ ਮਸੀਹ ਨੇ ਉਸ ਸ਼ਖਸ ਨੂੰ ਫਰਮਾਇਆ ਕਿ ਉੱਠ ਤੇ ਆਪਣੀ ਚਾਰਪਾਈ ਉਠਾ ਕੇ ਚਲਾ ਜਾ। ਜਦੋਂ ਲੋਕਾਂ ਨੇ ਆ ਵੇਖਿਆ ਕਿ ਸਬਤ ਦੇ ਦਿਨ ਇੱਕ ਸ਼ਖਸ ਨੇ ਚਾਰਪਾਈ ਚੁੱਕੀ ਹੋਈ ਏ, ਉਸ ਵੇਲੇ ਯਹੂਦੀ ਰਹਿਨਮਾਵਾਂ ਨੇ, ਫੱਕੀ ਤੇ ਫਰੀਸੀਆਂ ਨੇ, ਸਰਦਾਰ ਕਹਿਣਾ ਨੇ ਇਸ ਗੱਲ ਨੂੰ ਵੇਖ ਕੇ ਗੁੱਸਾ ਕੀਤਾ ਤੇ ਉਹਨੂੰ ਕਹਿਣ ਲੱਗੇ ਕਿ ਤੈਨੂੰ ਕਿੰਨੇ ਕਿਹਾ ਹੈ ਕਿ ਤੂੰ ਚਾਰਪਾਈ ਚੁੱਕ। ਉਸ ਸ਼ਖਸ ਨੇ ਆ ਜਵਾਬ ਦਿੱਤਾ ਕਿ ਜਿਹਨੇ ਮੈਨੂੰ ਸ਼ਿਫਾ ਦਿੱਤੀ ਏ, ਉਹਨੇ ਹੀ ਮੈਨੂੰ ਫਰਮਾਇਆ ਕਿ ਆਪਣੀ ਚਾਰਪਾਈ ਉਠਾ ਕੇ ਚਲਾ ਜਾ। ਸੋ ਸਾਥੀਓ, ਅਸੀਂ ਵੇਖਣਾ ਕਿ ਇੱਥੇ ਯਹੂਦੀ ਰਹਿਨਮਾਵਾਂ ਨੇ ਇਸ ਗੱਲ 'ਤੇ ਐਤਰਾਜ਼ ਕੀਤਾ। ਉਹਨਾਂ ਨੇ ਇਸ ਗੱਲ 'ਤੇ ਸਵਾਲ ਉਠਾਇਆ ਕਿ ਇਸ ਸ਼ਖਸ ਨੇ ਕਿਉਂ ਆਪਣੀ ਚਾਰਪਾਈ ਚੁੱਕੀ ਹੈ, ਜਦਕਿ ਸਬਤ ਦੇ ਦਿਨ ਚਾਰਪਾਈ ਉਠਾਉਣਾ ਰਵਾ ਨਹੀਂ ਹੈ। ਸਾਥੀਓ, ਯਹੂਦੀ ਰਹਿਨਮਾਵਾਂ ਨੂੰ ਤਾਂ ਇਹ ਚਾਹੀਦਾ ਸੀ ਕਿ ਉਹ ਇਸ ਗੱਲ 'ਤੇ ਖੁਸ਼ੀ ਮਨਾਉਂਦੇ ਕਿ ਇੱਕ ਮਫਲੂਜ ਸ਼ਖਸ ਨੇ ਸ਼ਿਫਾ ਪਾ ਲਈਏ, ਪਰ ਅਸੀਂ ਵੇਖਦੇ ਕਿ ਉਹ ਉਹਦੇ ਨਾਲ ਖੁਸ਼ੀ ਮਨਾਉਣ ਦੇ ਬਜਾਏ ਉਹਨੂੰ ਪੁੱਛਦੇ ਨੇ ਕਿ ਤੈਨੂੰ ਕਿਹਨੇ ਕਿਹਾ ਕਿ ਤੂੰ ਆਪਣੀ ਮੰਜੀ ਚੁੱਕ, ਅੱਜ ਸੱਬਤ ਦਾ ਦਿਨ ਹੈ, ਤੈਨੂੰ ਮੰਜੀ ਚੁੱਕਣਾ ਰਵਾ ਨਹੀਂ ਹੈ। ਸਾਥੀ, ਉਹ ਸ਼ਖਸ ਜਾਣਦਾ ਸੀ ਕਿ ਸੱਬਤ ਦੇ ਦਿਨ ਕਿਸੇ ਤਰ੍ਹਾਂ ਦਾ ਬੋਝ ਉਠਾਉਣਾ ਰਵਾ ਨਹੀਂ ਹੈ। ਉਹਨੇ ਖੁਦ ਨੂੰ ਯਸੂ ਦਾ ਹੁਕਮ ਮੰਨਣ ਵਿੱਚ ਮੁਜਰਿਮ ਨਾ ਠਹਿਰਾਇਆ। ਜਿਹੜੇ ਸ਼ਖਸ ਵਿੱਚ ਖੁਦਾ ਦੀ ਹੈਰਤ ਅੰਗੇਜ਼ ਕੁਦਰਤ ਪਾਈ ਜਾਂਦੀ ਸੀ, ਉਹਨੇ ਖੁਦਾ ਦੇ ਹੁਕਮ ਨੂੰ ਮੰਨ ਕੇ ਖੁਸ਼ੀ ਮਹਿਸੂਸ ਕੀਤੀ ਤੇ ਲੋਕਾਂ ਵਿੱਚ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਜਿਨਨੇ ਮੈਨੂੰ ਸ਼ਿਫਾ ਬਖਸ਼ੀ ਏ, ਉਹਨੇ ਹੀ ਮੈਨੂੰ ਫਰਮਾਇਆ ਹੈ ਕਿ ਆਪਣੀ ਚਾਰਪਾਈ ਯਾਨੀ ਕਿ ਆਪਣੀ ਮੰਜੀ ਉਠਾ ਕੇ ਚਲਾ ਜਾ। ਫੱਕੀਆਂ ਤੇ ਫਰੀਸੀਆਂ ਨੇ ਉਹਨੂੰ ਪੁੱਛਿਆ ਕਿ ਉਹ ਕੌਣ ਸ਼ਖਸ ਹੈ ਜਿਹਨੇ ਤੈਨੂੰ ਸ਼ਿਫਾ ਦਿੱਤੀ ਹੈ, ਪਰ ਜਿਹੜਾ ਸ਼ਿਫਾ ਪਾ ਗਿਆ ਸੀ ਉਹ ਨਹੀਂ ਜਾਣਦਾ ਸੀ ਕਿ ਉਹ ਕੌਣ ਹੈ। ਬੇਸ਼ੱਕ ਉਹ ਲੋਕ ਜਾਣਦੇ ਸਨ ਕਿ ਉਹ ਕੌਣ ਹੈ ਜਿਹਨੇ ਆ ਮੌਜਜ਼ਾ ਕੀਤਾ ਹੈ, ਮਗਰ ਉਹ ਉਹਦੇ ਕੋਲੋਂ ਸਬੂਤ ਚਾਹੁੰਦੇ ਸਨ ਤਾਂ ਕਿ ਆ ਸ਼ਖਸ ਦੱਸੇ ਕਿ ਆ ਯਿਸੂ ਮਸੀਹੀ ਹੈ ਜਿਹਨੇ ਸੱਬਤ ਦਿਨ ਸ਼ਿਫਾ ਦਿੱਤੀ ਹੈ, ਤਾਂ ਕਿ ਉਹ ਯਿਸੂ ਮਸੀਹ 'ਤੇ ਸੱਬਤ ਤੋੜਨ ਦਾ ਇਲਜ਼ਾਮ ਲਗਾ ਸਕਣ। ਸਾਥੀਓ, ਫੱਕੀਆਂ ਅਤੇ ਫਰੀਸੀਆਂ ਦੇ ਨਜ਼ਦੀਕ ਸੱਬਤ ਦੇ ਦਿਨ ਮੰਜੀ ਨੂੰ ਚੁੱਕਣਾ ਸੱਬਤ ਦੀ ਬੇਹੁਰਮਤੀ ਦੇ ਬਰਾਬਰ ਸੀ। ਸੋ ਯਹੂਦੀਆਂ ਨੇ ਸ਼ਰੀਅਤ ਨੂੰ ਇੰਨਾ ਦਰਮ ਬਰਮ ਕਰ ਦਿੱਤਾ ਸੀ ਕਿ ਸ਼ਰੀਅਤ ਲੋਕਾਂ 'ਤੇ ਬੜਾ ਭਾਰਾ ਬੋਝ ਬਣ ਗਿਆ ਸੀ, ਆ ਉਹਨਾਂ ਦੇ ਲਈ ਬੜਾ ਭਾਰਾ ਜੂਆ ਬਣ ਗਿਆ। ਸੋ ਯਹੂਦੀਆਂ ਨੇ ਬੇਸੂਦ ਮੁਤਾਲਬਾਤ ਕਾਇਮ ਕੀਤੇ, ਉਹਨਾਂ ਨੇ ਖੁਦ ਆਪਣੇ ਬਣਾਏ ਹੋਏ ਕਾਨੂੰਨ ਕਾਇਮ ਕੀਤੇ ਤੇ ਕਹਿਣ ਲੱਗੇ ਕਿ ਇਸ ਤਰ੍ਹਾਂ ਹੀ ਅਸੀਂ ਸੱਬਤ ਦੇ ਦਿਨ ਮਨਾ ਸਕਦੇ ਹਾਂ। ਸਾਥੀਓ, ਬੇਫਾਇਦਾ ਗੱਲਾਂ ਦੀ ਵਜ੍ਹਾ ਤੋਂ ਸੱਬਤ ਦਾ ਦਿਨ ਮੁਕੱਦਸ ਤੇ ਖੁਸ਼ੀ ਦਾ ਦਿਨ ਨਾ ਰਿਹਾ। ਫੱਕੀਆਂ ਤੇ ਫਰੀਸੀਆਂ ਨੇ ਇਸ ਦਿਨ ਨੂੰ ਨਾਗਵਾਰ ਬੋਝ ਬਣਾ ਕੇ ਰੱਖਿਆ ਹੋਇਆ ਸੀ। ਇੱਥੋਂ ਤੱਕ ਕਿ ਇੱਕ ਯਹੂਦੀ ਸੱਬਤ ਦੇ ਦਿਨ ਮੋਮਬੱਤੀ ਵੀ ਆਪਣੀ ਕਾਰ ਵਿੱਚ ਨਹੀਂ ਜਲਾ ਸਕਦਾ ਸੀ। ਉਹ ਤੇ ਆ ਵੀ ਗੱਲ ਕਹਿੰਦੇ ਸਨ ਕਿ ਸੱਬਤ ਦੇ ਦਿਨ ਰੁਮਾਲ ਚੁੱਕਣਾ ਵੀ ਸੱਬਤ ਨੂੰ ਤੋੜਨ ਦੇ ਬਰਾਬਰ ਹੈ। ਸੋ ਸਾਥੀਓ, ਜਿਹੜੇ ਕੰਮ ਯਹੂਦੀਆਂ ਨੂੰ ਸੱਬਤ ਦੇ ਦਿਨ ਕਰਨਾ ਰਵਾ ਨਹੀਂ ਸਨ, ਉਹ ਕੰਮ ਕਰਦੇ ਸਨ, ਜਦਕਿ ਜਿਹੜੇ ਕੰਮ ਸੱਬਤ ਦੇ ਦਿਨ ਕਰਨੇ ਚਾਹੀਦੇ ਸਨ ਉਹ ਕੰਮ ਨਹੀਂ ਕਰਦੇ ਸਨ। ਫਿਰ ਵੀ ਉਹ ਆ ਸਮਝਦੇ ਸਨ ਕਿ ਅਸੀਂ ਸੱਬਤ ਨੂੰ ਕਾਇਮ ਰੱਖਦੇ ਹਾਂ, ਜਦਕਿ ਦੂਜੇ ਲੋਕ ਸੱਬਤ ਦੇ ਦਿਨ ਨੂੰ ਤੋੜਦੇ ਨੇ। ਤੇ ਉਹਨਾਂ ਨੇ ਇਸ ਮੁਸੀਬਤ ਤੇ ਵੀ ਇਲਜ਼ਾਮ ਲਗਾਇਆ ਕਿ ਆ ਸੱਬਤ ਨੂੰ ਤੋੜਦਾ ਹੈ, ਸੱਬਤ ਦੇ ਦਿਨ ਦੀ ਬੇਹੁਰਮਤੀ ਕਰਦਾ ਹੈ। ਇਸ ਲਈ ਅਸੀਂ ਯੋਹਨਾ ਦੇ ਅੰਜੀਲ ਦੇ 5 ਬਾਬ ਦੀ 16ਵੀਂ ਆਇਤ ਵਿੱਚ ਇਹ ਗੱਲ ਪੜ੍ਹਨੇ ਆ ਕਿ ਇਸ ਲਈ ਯਹੂਦੀ ਯਿਸੂ ਨੂੰ ਸਤਾਉਣ ਲੱਗੇ ਕਿ ਕਿਉਂ ਆ ਇੰਜ ਦੇ ਕੰਮ ਸੱਬਤ ਦੇ ਦਿਨ ਕਰਦਾ ਹੈ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਾ ਨੰਬਰ 242 ਤੇ 243 ਵਿੱਚ ਇਹ ਗੱਲ ਲਿਖਦੀ ਏ ਕਿ ਮਸੀਹ ਤੇ ਸ਼ਰੀਅਤ ਨੂੰ ਉਜਾਗਰ ਕਰਨ ਦੇ ਲਈ ਆਇਆ ਸੀ। ਖੁਦਾਵੰਦ ਨੂੰ ਪਸੰਦ ਆਇਆ ਕਿ ਆਪਣੀ ਸਦਾਕਤ ਦੀ ਖਾਤਰ ਸ਼ਰੀਅਤ ਨੂੰ ਬਜ਼ੁਰਗੀ ਦੇਵੇ ਤੇ ਉਹਨੂੰ ਕਾਬਲੇ ਤਾਜ਼ੀਮ ਬਣਾਏ। ਯਿਸੂ ਮਸੀਹ ਸੱਬਤ ਨੂੰ ਲੋਕਾਂ ਨੂੰ ਸ਼ਿਫਾ ਦਿੰਦਾ, ਉਹਨਾਂ ਨੂੰ ਬਰਕਤ ਦਿੰਦਾ। ਐਸੇ ਵਜ੍ਹਾ ਤੋਂ ਬੈਤੇ ਹਸਦਾ ਦੇ ਹੌਜ਼ ਤੇ ਉਹਨੇ ਸੱਬਤ ਦੇ ਦਿਨ ਸ਼ਿਫਾ ਦਾ ਅਮਲ ਕਰਨ ਦਾ ਇੰਤਖਾਬ ਕੀਤਾ। ਉਹ ਮਰੀਜ਼ ਨੂੰ ਹਫ਼ਤੇ ਦੇ ਕਿਸੇ ਦੂਜੇ ਦਿਨ ਵੀ ਸ਼ਿਫਾ ਦੇ ਸਕਦਾ ਸੀ ਜਾਂ ਫਿਰ ਉਹਨੂੰ ਉਂਝ ਹੀ ਸ਼ਿਫਾ ਦੇ ਦਿੰਦਾ, ਮਗਰ ਮੰਜੀ ਚੁੱਕਣ ਦਾ ਹੁਕਮ ਨਾ ਦਿੰਦਾ, ਕਿਉਂਕਿ ਆਹ ਸਭ ਕੁਝ ਉਹਨੇ ਇਸ ਲਈ ਮੁਮਕਿਨ ਕੀਤਾ ਤਾਂ ਕਿ ਉਹ ਦੂਜਿਆਂ ਨੂੰ ਕੁਝ ਸਿਖਾ ਸਕੇ। ਯਕੀਨਨ ਉਹਦੇ ਹਰ ਅਮਲ ਵਿੱਚ ਕੋਈ ਨਾ ਕੋਈ ਹਿਕਮਤ ਪਾਈ ਜਾਂਦੀ ਹੈ। ਬੈਤੇ ਹਸਦਾ ਦੇ ਹੌਜ਼ ਤੇ ਉਹਨੇ ਸਖ਼ਤ ਤਰੀਨ ਬਿਮਾਰ ਮਰੀਜ਼ ਨੂੰ ਸ਼ਿਫਾ ਦਿੱਤੀ। ਫਿਰ ਉਹਨੇ ਫਰਮਾਇਆ ਕਿ ਆਪਣੀ ਮੰਜੀ ਚੁੱਕ ਤਾਂ ਕਿ ਸ਼ਹਿਰ ਵਿੱਚ ਇਸ ਵੱਡੇ ਮੌਜੂਜ਼ੇ ਦਾ ਚਰਚਾ ਹੋ ਸਕੇ। ਉਹਨੂੰ ਪਤਾ ਸੀ ਕਿ ਲੋਕ ਉਹਨੂੰ ਪੁੱਛਣਗੇ ਕਿ ਆਇਆ ਸੱਬਤ ਦੇ ਦਿਨ ਮੰਜੀ ਚੁੱਕਣਾ ਰਵਾ ਹੈ ਜਾਂ ਕਿ ਨਹੀਂ। ਇਸ ਤਰ੍ਹਾਂ ਉਹਨੇ ਸੱਬਤ ਬਾਰੇ ਸਹੀ ਤਾਲੀਮ ਦੇਣੀ ਸੀ। ਖੁਦਾਵੰਦ ਦੇ ਦਿਨ ਯਹੂਦੀਆਂ ਨੇ ਜਿਹੜੀਆਂ ਪਾਬੰਦੀਆਂ ਆਇਦ ਕੀਤੀਆਂ ਹੋਇਆ ਸਨ, ਯਿਸੂ ਮਸੀਹ ਨੇ ਲੋਕਾਂ ਨੂੰ ਉਹਨਾਂ ਤੋਂ ਛੁਟਕਾਰਾ ਅਤਾ ਫਰਮਾਇਆ। ਯਿਸੂ ਮਸੀਹ ਨੇ ਉਹਨਾਂ ਨੂੰ ਦੱਸਿਆ ਕਿ ਦੁਖੀਆਂ ਨੂੰ ਖਲਾਸੀ ਦੇਣਾ ਬਿਲਕੁਲ ਸੱਬਤ ਦੀ ਸ਼ਰੀਅਤ ਦੇ ਮੁਤਾਬਿਕ ਹੈ, ਬਲਕਿ ਆ ਖੁਦਾ ਦੇ ਫਰਿਸ਼ਤਾਂ ਦੀ ਖਿਦਮਤ ਦੇ ਮੁਤਾਬਿਕ ਵੀ ਹੈ, ਜਿਹੜੇ ਕਿ ਲਗਾਤਾਰ ਆਸਮਾਨ ਤੋਂ ਜ਼ਮੀਨ 'ਤੇ ਆਉਂਦੇ ਜਾਂਦੇ ਨੇ ਤਾਂ ਕਿ ਦੁਖੀਆਂ ਨੂੰ ਤਸੱਲੀ ਦੇਣ। ਸਾਰੇ ਦਿਨ ਖੁਦਾਵੰਦ ਦੇ ਨੇ ਜਿਨ੍ਹਾਂ ਵਿੱਚ ਸਾਨੂੰ ਉਹਦੇ ਮਨਸੂਬੇ ਨੂੰ ਜਿਹੜੇ ਉਹਨੇ ਬਣੇ ਨੂੰ ਇਨਸਾਨ ਦੇ ਲਈ ਬਣਾਏ ਹੋਏ ਨੇ ਪੂਰਾ ਕਰਨਾ ਹੈ। ਅਗਰ ਯਹੂਦੀਆਂ ਦੀ ਤਸ਼ਰੀਹ ਦਰੁਸਤ ਹੁੰਦੀ ਤਾਂ ਫਿਰ ਖੁਦਾ ਕਸੂਰਵਾਰ ਠਹਿਰਦਾ, ਜਿਹਨੇ ਤਖਲੀਕ ਦੇ ਵੇਲੇ ਤੋਂ ਹੀ ਹਰ ਸ਼ੈ ਵਿੱਚ ਜ਼ਿੰਦਗੀ ਪਾਈ ਜਿਹੜੀ ਜ਼ਮੀਨ 'ਤੇ ਵੇ, ਬਲਕਿ ਉਹਨੇ ਇਹਨਾਂ ਤਮਾਮ ਸ਼ੈਵਾਂ ਨੂੰ ਵੇਖ ਕੇ ਆਖਿਆ ਕਿ ਅੱਛਾ ਹੈ। ਸੱਬਤ ਨੂੰ ਤਖਲੀਕ ਦੀ ਯਾਦ ਵਿੱਚ ਕਾਇਮ ਕੀਤਾ ਹੈ। ਔਰ ਫਿਰ ਸਾਥੀ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਇਸ ਗੱਲ ਨੂੰ ਵੀ ਬਿਆਨ ਕਰਦੀ ਹੈ ਕਿ ਅਗਰ ਖੁਦਾ ਸੂਰਜ ਨੂੰ ਹੁਕਮ ਕਰਦਾ ਕਿ ਸਬਤ ਦੇ ਦਿਨ ਆਪਣਾ ਕੰਮ ਕਰਨਾ ਬੰਦ ਕਰ ਦੇਵੇ ਜਾਂ ਜ਼ਮੀਨ ਨੂੰ ਨਾ ਗਰਮਾਏ ਤੇ ਨਾ ਹੀ ਸਬਜ਼ੀਆਂ ਦੀ ਨਸ਼ੋਨੁਮਾ ਵਿੱਚ ਮਦਦ ਕਰੇ। ਅਗਰ ਦੁਨੀਆ ਦਾ ਸਾਰਾ ਕਾਰੋਬਾਰ ਮੁਕੱਦਸ ਦਿਨ ਵਿੱਚ ਰੁਕ ਜਾਏ, ਚਸ਼ਮੇ ਬਹਿਣਾ ਬੰਦ ਹੋ ਜਾਣ, ਖੇਤਾਂ ਨੂੰ ਤੇ ਜੰਗਲਾਂ ਨੂੰ ਪਾਣੀ ਨਾ ਪਹੁੰਚੇ, ਸਮੁੰਦਰ ਰੁਕ ਜਾਏ, ਅਨਾਜ ਦੀ ਫਸਲਾਂ ਦੀ ਨਸ਼ੋਨੁਮਾ ਨਾ ਹੋਏ, ਫਲ ਪੱਕਣਾ ਰੁਕ ਜਾਣ, ਪੌਦੇ ਜਾਂ ਪੱਤੇ ਨਾ ਨਿਕਲਣ, ਸਬਤ ਦੇ ਦਿਨ ਕੋਈ ਫੁੱਲ ਨਾ ਖਿਲੇ, ਤੇ ਸੂਰਤ ਵਿੱਚ ਇਨਸਾਨ ਜ਼ਮੀਨ ਤੇ ਫਲਾਂ ਫੁੱਲਾਂ ਤੇ ਆਪਣੀ ਦੂਸਰੀ ਦਿਲ ਪਸੰਦ ਸ਼ੈਵਾਂ ਤੋਂ ਮਹਿਰੂਮ ਹੋ ਜਾਣਾ ਸੀ। ਫਿਤਰਤ ਨੂੰ ਆਪਣਾ ਕੰਮ ਜਾਰੀ ਰੱਖਣਾ ਸੀ। ਖੁਦਾ ਆਪਣਾ ਹੱਥ ਇਸ ਲਈ ਨਹੀਂ ਰੋਕਦਾ ਤਾਂ ਕਿ ਇਨਸਾਨ ਤਬਾਹ ਨਾ ਹੋ ਜਾਏ। ਇਸੇ ਤਰ੍ਹਾਂ ਸਬਤ ਦੇ ਦਿਨ ਵੀ ਖੁਦਾ ਨੇ ਇਨਸਾਨਾਂ ਦੇ ਕਰਨ ਦੇ ਲਈ ਕੰਮ ਰੱਖ ਛੋੜਿਆ, ਯਾਨੀ ਕਿ ਜ਼ਰੂਰੀਅਤ ਜ਼ਿੰਦਗੀ ਦੇ ਇਲਾਵਾ ਬਿਮਾਰਾਂ ਦੀ ਤਮਾਦਾਰੀ ਲਾਜ਼ਮ ਹੈ। ਸਬਤ ਦੇ ਦਿਨ ਹਾਜਤਮੰਦਾਂ ਦੀ ਹਾਜਤ ਰਵਾ ਕਰਨਾ ਹੈ। ਉਹ ਜਿਹੜੇ ਸਬਤ ਦੇ ਦਿਨ ਕਿਸੇ ਮੁਸੀਬਤ ਜ਼ਦਾ ਦੀ ਮਦਦ ਨਹੀਂ ਕਰਦੇ, ਉਹ ਬੇਕਸੂਰ ਨਾ ਠਹਿਰਨਗੇ। ਖੁਦਾ ਦਾ ਪਾਕ ਦਿਨ ਇਨਸਾਨ ਦੇ ਲਈ ਆਰਾਮ ਦੇ ਲਈ ਬਣਾਇਆ ਗਿਆ ਹੈ। ਖੁਦਾ ਚਾਹੁੰਦਾ ਹੈ ਕਿ ਰਹਿਮ, ਅਮਨ ਤੇ ਸਲਾਮਤੀ ਦੇ ਕੰਮ ਸਬਤ ਦੇ ਦਿਨ ਜ਼ਰੂਰ ਕੀਤੇ ਜਾਣ। ਸਬਤ ਦੇ ਦਿਨ ਅਗਰ ਕਿਸੇ ਨੂੰ ਆਰਾਮ ਪਹੁੰਚਾਇਆ ਜਾ ਸਕਦਾ ਹੈ ਤਾਂ ਜ਼ਰੂਰ ਪਹੁੰਚਾਓ। ਖੁਦਾ ਦੀ ਇਹ ਮਰਜ਼ੀ ਨਹੀਂ ਕਿ ਕਿਸੇ ਨੂੰ ਸਬਤ ਦੀ ਵਜ੍ਹਾ ਤੋਂ ਇੱਕ ਜਾਂ ਦੋ ਘੰਟੇ ਲਈ ਵੀ ਤਕਲੀਫ ਹੋਏ। ਅਗਰ ਤੁਸੀਂ ਇਹ ਤਕਲੀਫ ਸਬਤ ਦੇ ਦਿਨ ਦੂਰ ਕਰ ਸਕਦੇ ਹੋ ਤਾਂ ਫਿਰ ਤੁਸੀਂ ਸੁਸਤੀ ਨਾ ਕਰੋ। ਸੋ ਸਾਥੀਓ, ਅਸੀਂ ਵੇਖਦੇ ਕਿ ਖੁਦਾ ਨੇ ਸਬਤ ਦਾ ਦਿਨ ਇਸ ਲਈ ਬਣਾਇਆ ਹੈ ਤਾਂ ਕਿ ਅਸੀਂ ਇਸ ਗੱਲ ਨੂੰ ਜਾਣੀਏ ਕਿ ਖੁਦਾ ਹੀ ਇਸ ਦੁਨੀਆ ਦਾ ਖਾਲਿਕ ਤੇ ਮਾਲਿਕ ਹੈ। ਸਬਤ ਨੂੰ ਤਖਲੀਕ ਦੀ ਯਾਦ ਵਿੱਚ ਕਾਇਮ ਕੀਤਾ ਗਿਆ ਹੈ ਤੇ ਸਬਤ ਦੇ ਦਿਨ ਬਿਮਾਰਾਂ ਦੀ ਤਮਾਦਦਾਰੀ ਕਰਨਾ ਲਾਜ਼ਮ ਹੈ। ਸਬਤ ਦੇ ਦਿਨ ਮੁਸੀਬਤ ਜ਼ਦਾ ਲੋਕਾਂ ਦੀ ਮਦਦ ਕਰਨਾ ਲਾਜ਼ਮ ਹੈ। ਖੁਦਾ ਚਾਹੁੰਦਾ ਹੈ ਕਿ ਅਸੀਂ ਸਬਤ ਦੇ ਦਿਨ ਰਹਿਮ, ਅਮਨ ਤੇ ਸਲਾਮਤੀ ਦੇ ਕੰਮ ਜ਼ਰੂਰ ਕਰੀਏ। ਸੋ ਅਸੀਂ ਇਨਸਾਨਾਂ ਦੀ ਭਲਾਈ ਦੇ ਲਈ ਕੰਮ ਕਰਨ ਤੋਂ ਬਾਜ਼ ਨਾ ਆਈਏ, ਬਲਕਿ ਅਸੀਂ ਇਸ ਕੰਮ ਵਿੱਚ ਮਸਰੂਰ ਰਹੀਏ। ਸਾਥੀਓ, ਖੁਦਾ ਚਾਹੁੰਦਾ ਹੈ ਕਿ ਅਸੀਂ ਸਬਤ ਦਾ ਦਿਨ ਬੇਕਾਰ ਨਾ ਗੁਜ਼ਾਰੀਏ, ਬਲਕਿ ਅਸੀਂ ਆਮ ਕਾਰੋਬਾਰ ਤੋਂ ਹੱਥ ਰੋਕ ਕੇ ਰੱਖੀਏ, ਆਪਣੀ ਖੁਸ਼ੀ ਦੇ ਤਾਲਿਬ ਨਾ ਹੋਈਏ, ਬਲਕਿ ਜਿਵੇਂ ਖੁਦਾ ਨੇ ਸਬਤ ਦੇ ਦਿਨ ਆਰਾਮ ਕੀਤਾ ਹੈ ਉਹਦੇ ਨਮੂਨੇ ਨੂੰ ਅਪਣਾਈਏ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਬਿਮਾਰਾਂ ਨੂੰ ਸ਼ਿਫਾ ਦੇਣ ਦਾ ਅਮਲ ਐਨ ਸਬਤ ਦੇ ਮੁਤਾਬਿਕ ਹੈ। ਇੰਝ ਦੇ ਕੰਮ ਸਬਤ ਦੀ ਬਜ਼ੁਰਗੀ ਹੁੰਦੇ ਨੇ। ਯਿਸੂ ਮਸੀਹ ਉਸੇ ਤਰ੍ਹਾਂ ਪਾਕ ਤੇ ਮੁਕੱਦਸ ਕੰਮ ਸਬਤ ਦੇ ਦਿਨ ਅੰਜਾਮ ਦਿੰਦੇ ਸਨ ਜਿਵੇਂ ਆਸਮਾਨੀ ਬਾਪ ਅੰਜਾਮ ਦਿੰਦਾ ਰਿਹਾ ਹੈ। ਫਰੀਸੀ ਤੇ ਯਿਸੂ ਮਸੀਹ ਤੇ ਇਲਜ਼ਾਮ ਲਗਾਉਂਦੇ ਸਨ ਕਿ ਉਹ ਨਾ ਸਿਰਫ ਸਬਤ ਨੂੰ ਤੋੜਦਾ ਹੈ ਬਲਕਿ ਖੁਦਾ ਨੂੰ ਆਪਣਾ ਬਾਪ ਵੀ ਕਹਿੰਦਾ ਹੈ। ਸਾਥੀਓ, ਬੇਸ਼ੱਕ ਫੱਕੀ ਫਰੀਸੀ ਯਿਸੂ ਮਸੀਹ ਦੇ ਖਿਲਾਫ਼ ਸਨ, ਪਰ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਉਹਨਾਂ ਨੂੰ ਖੁਦਾ ਦੇ ਕਲਾਮ ਦੀ ਸਹੀ ਤਾਲੀਮ ਦਿੱਤੀ ਤਾਂ ਕਿ ਉਹ ਆ ਜਾਣਨ ਕਿ ਖੁਦਾ ਮੁਹੱਬਤ ਦਾ ਖੁਦਾ ਹੈ ਤੇ ਜਿਹੜੇ ਉਹਦੇ ਹੁਕਮਾਂ ਨੂੰ ਮੰਨਦੇ ਨੇ ਯਕੀਨਨ ਉਹ ਉਸੇ ਤਰ੍ਹਾਂ ਦੀ ਹੀ ਜ਼ਿੰਦਗੀ ਗੁਜ਼ਾਰਦੇ ਨੇ ਜਿਵੇਂ ਖੁਦਾ ਚਾਹੁੰਦਾ ਹੈ। ਸੋ ਸਾਥੀਓ, ਅੱਜ ਅਸੀਂ ਯਿਸੂ ਮਸੀਹ ਦੀ ਤਾਲੀਮ ਨੂੰ ਆਪਣੇ ਜ਼ੇਹਨ-ਨਸ਼ੀਨ ਕਰੀਏ ਤੇ ਇਸ ਗੱਲ ਨੂੰ ਜਾਣੀਏ ਕਿ ਸਬਤ ਦਾ ਦਿਨ ਕਿਉਂ ਬਣਾਇਆ ਗਿਆ, ਇਹਦਾ ਕੀ ਮਕਸਦ ਪਾਇਆ ਜਾਂਦਾ ਹੈ। ਸਬਤ ਦਾ ਦਿਨ ਇਸ ਲਈ ਬਣਾਇਆ ਗਿਆ ਹੈ ਕਿ ਅਸੀਂ ਖੁਦਾ ਨੂੰ ਆਪਣਾ ਖਾਲਿਕ ਤੇ ਮਾਲਿਕ ਮੰਨਦੇ ਹੋਏ ਹਾਂ, ਉਹਦੀ ਤਾਜ਼ੀਮ ਕਰੀਏ, ਉਹਦੀ ਇਬਾਦਤ ਕਰੀਏ। ਸਬਤ ਦਾ ਦਿਨ ਸਾਨੂੰ ਮੌਕਾ ਫਰਾਹਮ ਕਰਦਾ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਖੁਦਾ ਦੇ ਨਾਲ ਵਕਤ ਗੁਜ਼ਾਰੀਏ, ਉਹਦੀ ਕੁਰਬਤ ਵਿੱਚ ਰਹੀਏ, ਉਹਦੇ ਨਾਲ ਰਿਫਾਕਤ ਰੱਖੀਏ, ਉਹਦੀ ਹਮਦੋਸਨਾ ਕਰੀਏ, ਉਹਦੀ ਪ੍ਰਸਤਿਸ਼ ਕਰੀਏ ਤੇ ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇਈਏ। ਔਰ ਫਿਰ ਸਾਥੀਓ, ਸਬਤ ਦਾ ਦਿਨ ਸਾਨੂੰ ਆਹ ਵੀ ਮੌਕਾ ਫਰਾਹਮ ਕਰਦਾ ਹੈ ਕਿ ਅਸੀਂ ਆਪਣੇ ਖਾਨਦਾਨ ਦੇ ਨਾਲ ਵਕਤ ਗੁਜ਼ਾਰ ਸਕੀਏ, ਆਪਣੇ ਖਾਨਦਾਨ ਦੇ ਨਾਲ ਮਿਲ ਕੇ ਖੁਦਾ ਦੀ ਤਾਜ਼ੀਮ ਕਰ ਸਕੀਏ, ਉਹਦੀ ਬਰਕਤਾਂ ਦਾ, ਉਹਦੀ ਨਿਹਮਤਾਂ ਦਾ, ਉਹਦੀ ਬਖਸ਼ਿਸ਼ਾਂ ਦਾ ਸ਼ੁਕਰ ਅਦਾ ਕਰ ਸਕੀਏ। ਸਬਤ ਦਾ ਦਿਨ ਸਾਨੂੰ ਆਹ ਵੀ ਮੌਕਾ ਫਰਾਹਮ ਕਰਦਾ ਹੈ ਕਿ ਅਸੀਂ ਆਪਣੇ ਦੋਸਤਾਂ ਦੇ ਨਾਲ, ਅਜ਼ੀਜ਼ ਓ ਕਰਬ ਦੇ ਨਾਲ ਵਕਤ ਗੁਜ਼ਾਰ ਸਕੀਏ, ਬਿਮਾਰਾਂ ਦਾ ਹਾਲ ਅਹਿਵਾਲ ਪਤਾ ਕਰ ਸਕੀਏ, ਉਹਨਾਂ ਦੀ ਮਦਦ ਕਰ ਸਕੀਏ। ਸਬਤ ਦਾ ਦਿਨ ਸਾਨੂੰ ਆਹ ਵੀ ਮੌਕਾ ਫਰਾਹਮ ਕਰਦਾ ਹੈ ਕਿ ਅਸੀਂ ਲੋਕਾਂ ਵਿੱਚ ਖੁਦਾ ਦੇ ਨਾਮ ਦੀ ਗਵਾਹੀ ਦੇ ਸਕੀਏ। ਸਾਥੀਓ, ਜਦੋਂ ਅਸੀਂ ਖੁਦਾਵੰਦ ਯਿਸੂ ਮਸੀਹ ਨੂੰ ਆਪਣੀਆਂ ਜ਼ਿੰਦਗੀਆਂ ਦਾ ਖਾਲਿਕ ਤੇ ਮਾਲਿਕ ਮੰਨਾਂਗੇ, ਉਹਦੇ ਵਾਂਗੂ ਸਬਤ ਦੇ ਦਿਨ ਨੂੰ ਮਨਾਵਾਂਗੇ, ਜਿਵੇਂ ਕਿ ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਯਿਸੂ ਮਸੀਹ ਦਸਤੂਰ ਦੇ ਮੁਤਾਬਿਕ ਸਬਤ ਦੇ ਦਿਨ ਹੈਕਲ ਵਿੱਚ ਜਾਂਦੇ, ਲੋਕਾਂ ਨੂੰ ਗੁਲਾਮ ਸੁਣਾਉਂਦੇ, ਜਿਵੇਂ ਯਿਸੂ ਮਸੀਹ ਨੇ ਸਬਤ ਦੇ ਦਿਨ ਨੂੰ ਮੰਨਿਆ। ਅਗਰ ਅਸੀਂ ਵੀ ਉਂਝ ਸਬਤ ਦੇ ਦਿਨ ਨੂੰ ਮੰਨਾਂਗੇ ਤਾਂ ਯਕੀਨਨ ਅਸੀਂ ਖੁਦਾਵੰਦ ਕੋਲੋਂ ਬਰਕਤ ਪਾਵਾਂਗੇ। ਸਾਥੀ, ਉਹ ਖੁਦਾਵੰਦ ਸਾਨੂੰ ਹਮੇਸ਼ਾ ਆਪਣੇ ਨਾਲ ਰੱਖਣਾ ਚਾਹੁੰਦਾ ਹੈ। ਉਹ ਚਾਹੁੰਦਾ ਕਿ ਅਸੀਂ ਉਹਦੇ ਨਾਲ ਜੁੜੇ ਰਹੀਏ। ਅਗਰ ਅਸੀਂ ਉਹਦੀ ਸੋਬਤ ਵਿੱਚ, ਉਹਦੀ ਰਿਫਾਕਤ ਵਿੱਚ ਰਹਿਣਾ ਚਾਹੁੰਦੇ ਹਾਂ ਤਾਂ ਫਿਰ ਅਸੀਂ ਖੁਦਾ ਦੇ ਨਾਲ ਵਫ਼ਾਦਾਰ ਰਹੀਏ, ਉਹਦੇ ਹੁਕਮਾਂ ਨੂੰ ਮੰਨੀਏ ਅਤੇ ਯਾਦ ਕਰਕੇ ਸਬਤ ਦੇ ਦਿਨ ਨੂੰ ਪਾਕ ਮੰਨੀਏ। ਸਾਥੀਓ, ਜਦੋਂ ਅਸੀਂ ਖੁਦਾ ਦੇ ਨਾਲ ਜੁੜੇ ਰਹਾਂਗੇ, ਖੁਦਾ ਨਾਲ ਰਿਫਾਕਤ ਰੱਖਾਂਗੇ, ਉਸ ਵੇਲੇ ਯਕੀਨਨ ਖੁਦਾਵੰਦ ਸਾਨੂੰ ਹਿੰਮਤ ਤਾਕਤ ਦੇਵੇਗਾ ਕਿ ਅਸੀਂ ਉਹਦੇ ਹੁਕਮ 'ਤੇ ਅਮਲ ਕਰਕੇ ਉਹਦੀ ਮਰਜ਼ੀ ਦੇ ਮੁਤਾਬਿਕ ਸਬਤ ਦਿਨ ਪਾਕ ਮੰਨ ਸਕੀਏ, ਤਾਂ ਕਿ ਸਾਡੀਆਂ ਜ਼ਿੰਦਗੀਆਂ ਤੋਂ ਉਹਦਾ ਜਲਾਲ ਜ਼ਾਹਿਰ ਹੋਏ ਅਤੇ ਅਸੀਂ ਉਹਦੇ ਕਲਾਮ ਦੇ ਵਸੀਲੇ ਨਾਲ ਬਹੁਤ ਸਾਰੀਆਂ ਬਰਕਤਾਂ ਨੂੰ ਪਾ ਸਕੀਏ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਕਿ ਤੁਸੀਂ ਸਬਤ ਦਿਨ ਨੂੰ ਉਸੇ ਤਰ੍ਹਾਂ ਪਾਕ ਮੰਨੋ ਜਿਵੇਂ ਖੁਦਾਵੰਦ ਨੇ ਫਰਮਾਇਆ ਹੈ। ਜਿਸ ਤਰ੍ਹਾਂ ਯਿਸੂ ਮਸੀਹ ਨੇ ਸਬਤ ਦੇ ਦਿਨ ਨੂੰ ਪਾਕ ਮੰਨਿਆ ਹੈ, ਉਸੇ ਤਰ੍ਹਾਂ ਤੁਸੀਂ ਵੀ ਸਬਤ ਦੇ ਦਿਨ ਨੂੰ ਪਾਕ ਮੰਨੋ। ਯਕੀਨਨ ਜਦੋਂ ਤੁਸੀਂ ਸਬਤ ਦੇ ਦਿਨ ਨੂੰ ਪਾਕ ਮੰਨੋਗੇ, ਖੁਦਾ ਦਾ ਨਾਮ ਇੱਜ਼ਤ ਜਲਾਲ ਪਾਏਗਾ ਅਤੇ ਤੁਸੀਂ ਖੁਦਾ ਦੇ ਨਾਮ ਦੀ ਗਵਾਹੀ ਦੇਣ ਵਾਲੇ ਬਣੋਗੇ। ਅੱਜ ਵੇਲਾ ਹੈ ਕਿ ਅਸੀਂ ਉਹਦੇ ਨਾਮ ਦੀ ਗਵਾਹੀ ਦੇਈਏ, ਉਹਦੇ ਜਲਾਲ ਨੂੰ ਆਪਣੀਆਂ ਜ਼ਿੰਦਗੀਆਂ ਤੋਂ ਜ਼ਾਹਿਰ ਕਰੀਏ, ਤਾਂ ਕਿ ਖੁਦਾ ਦਾ ਨਾਮ ਮੁਬਾਰਕ ਠਹਿਰੇ ਅਤੇ ਅਸੀਂ ਉਹਦੀ ਹਜ਼ੂਰੀ 'ਚੋਂ ਬਹੁਤ ਸਾਰੀਆਂ ਬਰਕਤਾਂ ਪਾ ਸਕੀਏ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਹਾਂ। ਆਓ ਅਸੀਂ ਖੁਦਾ ਦੀ ਹਜ਼ੂਰੀ ਨੂੰ ਮਹਿਸੂਸ ਕਰੀਏ ਅਤੇ ਆਪਣੇ ਜ਼ਿੰਦਾ ਖੁਦਾਵੰਦ ਆਸਮਾਨ ਦੇ ਖੁਦਾ ਦੇ ਅੱਗੇ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰ ਆਉਂਦੇ ਹਾਂ, ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅੱਜ ਅਸਾਂ ਇਸ ਗੱਲ ਨੂੰ ਜਾਣੀਏ ਕਿ ਸਬਤ ਦਾ ਦਿਨ ਬਣਾਉਣ ਵਾਲਾ ਤੂੰ ਹੀ ਹੈ, ਆ ਤੇਰਾ ਮੁਕੱਦਸ ਪਾਕ ਦਿਨ ਹੈ, ਅਤੇ ਤੂੰ ਆਪਣੇ ਲੋਕਾਂ ਨੂੰ ਆਫਰਮਾਨਾ ਹੈ ਕਿ ਯਾਦ ਕਰਕੇ ਤੂੰ ਸਬਤ ਦਾ ਦਿਨ ਪਾਕ ਮੰਨੀ। ਐ ਖੁਦਾਵੰਦ, ਸਾਨੂੰ ਤੌਫੀਕ ਦੇ ਕੇ ਅਸੀਂ ਯਾਦ ਕਰਕੇ ਸਬਤ ਦੇ ਦਿਨ ਨੂੰ ਪਾਕ ਮੰਨੀਏ, ਉਸੇ ਤਰ੍ਹਾਂ ਹੀ ਸਬਤ ਦੇ ਦਿਨ ਨੂੰ ਪਾਕ ਮਨਾਈਏ ਜਿਸ ਤਰ੍ਹਾਂ ਯਿਸੂ ਮਸੀਹ ਨੇ ਇਸ ਦਿਨ ਨੂੰ ਪਾਕ ਮੰਨਿਆ। ਐ ਖੁਦਾਵੰਦ, ਸਾਨੂੰ ਆਪਣੇ ਕਲਾਮ 'ਤੇ ਅਮਲ ਕਰਨ ਦੀ ਤੌਫੀਕ ਦੇ। ਅਸੀਂ ਹਮੇਸ਼ਾ ਤੇਰੇ ਨਾਲ ਰਹਿਣਾ ਚਾਹੁੰਦੇ ਹਾਂ ਅਤੇ ਤੇਰੇ ਕੋਲੋਂ ਬਹੁਤ ਸਾਰੀਆਂ ਬਰਕਤਾਂ ਪਾਉਣਾ ਚਾਹੁੰਦੇ ਹਾਂ। ਸਾਨੂੰ ਤੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾ ਫਰਮਾ। ਅੱਜ ਦੇ ਕਲਾਮ ਦੇ ਵਸੀਲੇ ਨਾਲ ਸਾਨੂੰ ਤੂੰ ਬੜੀ ਬਰਕਤ ਦੇ। ਤੇਰੇ ਕੋਲੋਂ ਅਸੀਂ ਤੇਰਾ ਰਹਿਮ, ਤੇਰੀ ਬਰਕਤ ਅਤੇ ਤੇਰੀ ਹਕਮਤ ਮੰਗਦੇ ਹਾਂ। ਤੂੰ ਸਾਨੂੰ ਕਬੂਲ ਫਰਮਾ ਅਤੇ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।